ਅੱਜ ਕਬੀਰ ਜੀ ਕੀ ਪਏ ਬਖਸ਼ਿਸ਼ ਕਰਦੇ ਨੇ, ਆਓ ਪਹਿਲਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂਗੇ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਤਾਂ ਸਿਉਂ ਪ੍ਰੀਤ ਕਰ ਕਬੀਰ ਤਾਂ ਸਿਉਂ ਪ੍ਰੀਤ ਕਰ ਜਾਂ ਕੋ ਠਾਕੁਰ ਰਾਮ ਪੰਡਤ ਰਾਜੇ ਭੂਪਤੀ ਆਵੇ ਕੌਣੇ ਕਾਮ ਪ੍ਰੀ ਕਬੀਰ ਪ੍ਰੀਤ ਇੱਕ ਸਿਉਂ ਕੀਏ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਪਾਵੇ ਕਰ ਮੁੰਡਾਏ। ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਜ ਦੇ ਮੁਬਾਰਕ ਸਲੋਕਾਂ ਅੰਦਰ ਕਬੀਰ ਸਾਹਿਬ ਜੀ ਬੜਾ ਹੀ ਪਿਆਰਾ ਬਚਨ ਕਰ ਰਹੇ ਨੇ। ਕਬੀਰ ਜੀ ਕਹਿੰਦੇ ਨੇ ਕਿ ਹੇ ਪਿਆਰਿਆ, ਜੇ ਤੂੰ ਪ੍ਰੀਤ ਕਰਨੀ ਹੈ ਤੇ ਪ੍ਰੀਤ ਕਿਹਦੇ ਨਾਲ ਕਰ। ਇਸ ਜਗਤ ਵਿੱਚ ਮਨੁੱਖ ਨੂੰ ਬਹੁਤ ਸਹਾਇਤਾ ਦੀ ਲੋੜ ਹੈ, ਸਹਾਰੇ ਦੀ ਲੋੜ ਹੈ, ਔਰ ਜਿਸ ਨੂੰ ਸਹਾਰਾ ਨਹੀਂ ਉਹ ਆਪਣੇ ਆਪ ਨੂੰ ਹੈਲਪਲੈਸ ਮੰਨਦਾ ਹੈ, ਉਹ ਅਸਹਾਰਾ ਮੰਨਦਾ ਆਪਣੇ ਆਪ ਨੂੰ।
ਔਰ ਖਾਸ ਕਰਕੇ ਮਨੁੱਖ ਨੂੰ ਜ਼ਿਆਦਾ ਸਹਾਰੇ ਦੀ ਲੋੜ ਪੈਂਦੀ ਹੈ। ਪ੍ਰੀਤ ਕਿਹਦੇ ਨਾਲ ਪਾਈ ਜਾਂਦੀ ਹੈ? ਜਿਹਦੇ ਤੋਂ ਸਹਾਰੇ ਦੀ ਲੋੜ ਹੋਵੇ। ਬੱਚਿਆਂ ਨਾਲ ਪ੍ਰੀਤ ਹੈ, ਪਰਿਵਾਰ ਨਾਲ ਪ੍ਰੀਤ ਹੈ, ਸੱਜਣਾ ਮਿੱਤਰਾਂ ਨਾਲ ਪ੍ਰੀਤ ਹੈ। ਕਿਸ ਵਾਸਤੇ? ਕਿ ਇਹ ਮੇਰਾ ਸਹਾਰਾ ਨੇ, ਇਹ ਮੇਰਾ ਆਸਰਾ ਨੇ। ਤੋ ਕਹਿੰਦੇ ਨੇ, ਕਬੀਰ ਜੀ ਕਹਿੰਦੇ ਨੇ ਕਿ ਜੇ ਪ੍ਰੀਤ ਪਾਣੀ ਆ ਤੇ ਉਹਦੇ ਨਾਲ ਪਾ, ਜਿਨ੍ਹਾਂ ਦੀ ਪ੍ਰੀਤ ਉਸ ਮਾਲਕ ਨਾਲ ਜੁੜੀ ਹੈ ਜਿਹੜਾ ਕਦੇ ਵੀ ਕਿਸੇ ਨੂੰ ਬੇਸਹਾਰਾ ਹੋਣ ਨਹੀਂ ਦਿੰਦਾ। ਇੱਕ ਵਾਰੀ ਜਿਹੜਾ ਸ਼ਰਨ ਵਿੱਚ ਆ ਗਿਆ ਨਾ, ਉਹ ਕਦੇ ਮੁੜ ਕੇ ਬੇਸਹਾਰਾ ਨਹੀਂ ਹੁੰਦਾ ਜਿਹਨੇ ਉਸ ਵਾਹਿਗੁਰੂ ਦਾ ਸਹਾਰਾ ਲੈ ਲਿਆ। ਤੋ ਕਬੀਰ ਜੀ ਕਹਿੰਦੇ ਨੇ ਕਿ ਉਹਦਾ ਸਹਾਰਾ ਲੈ, ਉਹਨਾਂ ਨਾਲ ਪ੍ਰੀਤ ਕਰ ਜਿਹੜੇ ਉਸ ਮਾਲਕ ਨਾਲ ਜੁੜੇ ਨੇ, ਜਾਂ ਕੋ ਠਾਕੁਰ ਰਾਮ, ਜਿਨ੍ਹਾਂ ਦਾ ਮਾਲਕ, ਜਿਨ੍ਹਾਂ ਦਾ ਖਸਮ ਉਹ ਪਰਮਾਤਮਾ ਹੈ, ਜਿਹੜੇ ਆਪ ਉਹਦੇ ਨਾਲ ਜੁੜੇ ਨੇ, ਉਹਨਾਂ ਨਾਲ ਤੂੰ ਹੀ ਸਾਂਝ ਪਾ। ਪੜ੍ਹਦੇ ਹੋ ਨਾ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ ਆਵੇ। ਹੇ ਵਾਹਿਗੁਰੂ, ਉਹਨਾਂ ਦਾ ਮਿਲਾਪ ਕਰਵਾਈ, ਸਹੀ ਸੰਤ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ। ਉਹ ਰੱਬ ਦੇ ਪਿਆਰੇ ਮਿਲਾ ਜਿਨ੍ਹਾਂ ਨੂੰ ਮਿਲਣ ਦੇ ਨਾਲ ਵਾਹਿਗੁਰੂ ਤੇਰੀ ਯਾਦ ਆ ਜਾਏ, ਕਿਉਂਕਿ ਜਿਹੜੇ ਵਾਹਿਗੁਰੂ ਦੇ ਗੁਣ ਨੇ ਨਾ, ਸੂਰਜ ਨੂੰ ਕਿਵੇਂ ਜਾਣਿਆ ਜਾਂਦਾ? ਉਹਦੀਆਂ ਕਿਰਨਾਂ ਤੋਂ। ਉਸ ਵਾਹਿਗੁਰੂ ਨੂੰ ਕਿਵੇਂ ਜਾਣਿਆ ਜਾਂਦਾ? ਉਸਦੇ ਗੁਣਾਂ ਤੋਂ, ਉਹਦੇ ਗੁਣਾਂ ਤੋਂ ਪਹਿਚਾਣ ਹੁੰਦੀ ਹੈ। ਤੇ ਜਿਹੜੇ ਪਿਆਰੇ ਨੇ ਨਾ, ਉਹਦੇ ਵਿੱਚ ਵੀ ਉਸ ਵਾਹਿਗੁਰੂ ਵਾਲੇ ਗੁਣ ਆ ਜਾਂਦੇ ਨੇ। ਬ੍ਰਹਮ ਗਿਆਨੀ ਉਸ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਹਦੇ ਵਿੱਚ ਵੀ, ਬ੍ਰਹਮ ਗਿਆਨੀ ਵਿੱਚ ਵੀ ਉਹ ਗੁਣ ਆ ਜਾਂਦੇ ਨੇ। ਇੱਥੇ ਕਬੀਰ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਪ੍ਰੀਤ ਪਾ, ਸਹਾਰਾ ਲੈਣਾ ਹੀ ਤੇ ਉਹਨਾਂ ਦਾ ਨਾਂ ਲਈ ਜਿਹੜੇ ਅੱਜ ਸਹਾਰਾ ਦੇ ਕੇ ਕੱਲ ਨੂੰ ਤੈਨੂੰ ਬੇਸਹਾਰਾ ਕਰ ਦੇਣ। ਕਬੀਰ ਤਾਂ ਸਿਉਂ ਪ੍ਰੀਤ ਕਰ, ਅਸੀਂ ਨਾਤੇ ਤੇ ਜੋੜਦੇ ਹਾਂ, ਰਿਸ਼ਤੇਦਾਰੀਆਂ ਬਣਾਈਆਂ ਜਾਂਦੀਆਂ ਨੇ, ਆਪਸੀ ਪਿਆਰ ਮੁਹੱਬਤ ਹੁੰਦਾ ਹੈ। ਕਿਉਂਕਿ ਦੋ ਹੀ ਚੀਜ਼ਾਂ ਨੇ ਅੱਜ ਦੇ ਸਮੇਂ ਵਿੱਚ, ਜਾਂ ਤੇ ਨਾਤੇ ਨੇ ਤੇ ਜਾਂ ਫਿਰ ਨੇਤੇ ਨੇ, ਜਾਂ ਨੇਤਿਆਂ ਨਾਲ ਸਾਂਝ ਪਾਉਂਦਾ ਹੈ ਜਾਂ ਫਿਰ ਨਾਤੇ ਬਣਾਉਂਦਾ ਹੈ। ਪਰ ਅਸਲ ਵਿੱਚ ਇਹ ਦੋਵੇਂ ਚੀਜ਼ਾਂ ਹੀ ਧੋਖਾ ਦੇ ਜਾਂਦੀਆਂ ਨੇ। ਨੇਤੇ ਵੀ ਧੋਖਾ ਦੇ ਜਾਂਦੇ ਨੇ, ਨਾਤੇ ਵੀ ਧੋਖਾ ਦੇ ਜਾਂਦੇ ਨੇ। ਫਿਰ ਕਿਹਦੇ ਨਾਲ ਨਾਤਾ ਜੋੜਨਾ ਹੈ ਜੋ ਕਦੇ ਵੀ ਧੋਖਾ ਨਹੀਂ ਦਿੰਦਾ? ਇਹ ਤੂੰ ਆਪ ਵੇਖਣਾ ਕਿ ਕੌਣ ਹੈ ਜਿਹੜਾ ਹਰ ਵੇਲੇ ਮੇਰਾ ਸਾਥ ਦੇ ਸਕਦਾ, ਉਹ ਕੌਣ ਹੈ ਜਿਹੜਾ ਹਰ ਵੇਲੇ ਦਾ ਮੇਰਾ ਸੰਗੀ ਹੋ ਸਕਦਾ, ਉਹ ਕੌਣ ਹੈ ਜਿਹੜਾ ਹਰ ਵੇਲੇ ਮੇਰੇ ਨਾਲ ਸਹਾਇਤਾ ਕਰ ਸਕਦਾ? ਉਹ ਕੇਵਲ ਪਰਿਪੂਰਨ ਪਰਮਾਤਮਾ ਹੈ, ਬਾਕੀ ਕਿਸੇ ਨੇ ਵੀ ਸਦੀਵੀ ਸਾਥ ਨਹੀਂ ਦੇਣਾ। ਧਨ ਦੌਲਤ ਕਿੰਨਾ ਕੁ ਚਿਰ ਸਾਥ ਦਿੰਦਾ, ਪਰਿਵਾਰ ਕਿੰਨਾ ਕੁ ਚਿਰ ਸਾਥ ਦਿੰਦਾ। ਮੇਰੇ ਪਾਤਸ਼ਾਹ ਜੀ ਨਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕਟੰਬ ਤੂੰ ਜੇ ਦੇਖਦਾ, ਇਹ ਜਿਹੜਾ ਤੂੰ ਪਰਿਵਾਰ ਪਿਆ ਵੇਖ ਰਿਹਾ ਨਾ ਸਾਰਾ, ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਇਹਨਾਂ ਤੇਰੇ ਨਾਲ ਨਹੀਂ ਹੋ ਜਾਣਾ, ਇਹਨਾਂ ਤੇਰਾ ਸਾਥ ਨਹੀਂ ਦੇਣਾ। ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਉਹ ਕੰਮ ਨਾ ਕਰ ਜਿਹਦੇ ਨਾਲ ਬਾਅਦ ਵਿੱਚ ਤੈਨੂੰ ਪਛਤਾਵਾ ਹੋਵੇ, ਪਛਤਾਉਣਾ ਪਵੇ। ਐਸਾ ਕੰਮ ਮੂਲੇ ਨਾ ਕੀਜੇ ਜਿਤ ਅੰਤ ਪਛੋਤਾਈਏ। ਫਿਰ ਕਰਨਾ ਕੀ ਹੈ? ਸਾਹਿਬ ਕਹਿੰਦੇ ਨੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਤੂੰ ਸੱਚ ਦੀ ਸੰਭਾਲ ਕਰ, ਤੂੰ ਸੱਚ ਨਾਲ ਜੁੜ। ਸੱਚ ਉਹ ਹੈ ਜਿਹੜਾ ਕਦੇ ਨਹੀਂ ਮਿਟਦਾ, ਤੇ ਜਿਹੜਾ ਅੱਜ ਹੈ ਕੱਲ ਮਿਟ ਜਾਏ ਉਹਨੂੰ ਸੱਚ ਕਹਿਣ ਦੀ ਲੋੜ ਵੀ ਕੀ ਹੈ? ਸੱਚ ਕਦੇ ਨਹੀਂ ਮਿਟਦਾ, ਸੱਚ ਸੰਪੂਰਨ ਨਿਰਮਲਾ, ਇਸ ਵਿੱਚ ਕੂੜ ਨਾ ਰਲਦਾ ਰਾਈ, ਜਰਾ ਜਿੰਨਾ ਵੀ ਕੂੜ ਉਹਦੇ ਵਿੱਚ ਨਹੀਂ ਰਲਦਾ, ਸੱਚ ਨਿਰਮਲ ਹੈ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਕਹਿੰਦੇ ਨੇ ਜੇ ਤੂੰ ਸਾਂਝ ਪਾਣੀ ਆ ਤੇ ਫਿਰ ਸੱਚ ਨਾਲ ਸਾਂਝ ਪਾ, ਸਾਂਝ ਪਾਣੀ ਆ ਤੇ ਉਸ ਪਰਮਾਤਮਾ ਦੇ ਨਾਲ ਸਾਂਝ ਪਾ। ਕਬੀਰ ਜੀ ਦਾ ਅੱਜ ਦਾ ਇਹ ਪਾਵਨ ਸਲੋਕ, ਕਬੀਰ ਤਾਂ ਸਿਉਂ ਪ੍ਰੀਤ ਕਰ ਜਾਂ ਕੋ ਠਾਕੁਰ ਰਾਮ। ਕਹਿੰਦੇ ਨੇ ਜਿਨ੍ਹਾਂ ਦਾ ਮਾਲਕ, ਜਿਨ੍ਹਾਂ ਦਾ ਖਸਮ, ਜਿਨ੍ਹਾਂ ਦਾ ਪਿਆਰਾ ਉਹ ਪਰਿਪੂਰਨ ਪਰਮਾਤਮਾ ਹੈ, ਉਹਨਾਂ ਦੇ ਨਾਲ ਸਾਂਝ ਪਾ। ਕਿਉਂਕਿ ਜਿਹੜੇ ਉਹਦੇ ਨਾਲ ਜੁੜੇ ਨੇ, ਜੁੜਿਆਂ ਨੂੰ ਵੇਖ ਕੇ ਜੁੜਨ ਦੀ ਜਾਚ ਆ ਜਾਏਗੀ। ਮੈਨੂੰ ਉਹ ਗੱਲ ਯਾਦ ਆ ਗਈ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦੀਵਾਨ ਸੱਜਦਾ ਤੇ ਰੋਜ਼ ਇੱਕ ਸਿੱਖ ਦਰਿਆ ਬਿਆਸ ਲੰਘ ਕੇ ਜਾਂਦਾ ਜਿਹਦਾ ਨਾਂ ਸੀ ਭਾਈ ਪਾਰੋ, ਜਿਹਨੂੰ ਪਾਰੋ ਜੁਲਕਾ ਪਰਮਹੰਸ ਦਾ ਖਿਤਾਬ ਵੀ ਦਿੱਤਾ ਗਿਆ। ਇਹ ਰੋਜ਼ ਜਾਂਦਾ ਸੀ ਤੇ ਇੰਨੀ ਪ੍ਰੀਤ ਸੀ ਅੰਦਰੋਂ, ਇੰਨਾ ਪਿਆਰ ਕਿ ਇੱਕ ਦਿਨ ਦਰਿਆ ਬਿਆਸ ਵਿੱਚ ਹੜ ਆਇਆ ਹੋਇਆ, ਪੂਰੇ ਜੋਬਨ ਤੇ ਵਗਦਾ। ਮੁਗਲੀਆ ਹਕੂਮਤ ਦਾ ਜਰਨੈਲ ਅੱਲਾ ਯਾਰ ਖਾਂ ਦਰਿਆ ਬਿਆਸ ਦੇ ਕੰਢੇ ਤੇ ਖਲੋਤਾ ਫੌਜਾਂ ਲੈ ਕੇ, ਪਰ ਹਿੰਮਤ ਨਹੀਂ ਪਈ ਕਿ ਇਸ ਦਰਿਆ ਨੂੰ ਪਾਰ ਕੀਤਾ ਜਾਏ। ਭਾਈ ਪਾਰੋ ਬਾਣੀ ਪੜ੍ਹਦੇ ਪੜ੍ਹਦੇ ਆਏ ਤੇ ਘੋੜੀ ਨੂੰ ਅੱਡੀ ਮਾਰੀ, ਦਰਿਆ ਬਿਆਸ ਵਿੱਚ ਛਾਲ ਮਾਰ ਕੇ ਪਾਰ ਲੰਘ ਗਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਦੀਦਾਰ ਕੀਤਾ। ਜਦੋਂ ਵਾਪਸ ਆਏ ਤੇ ਇਸ ਜਰਨੈਲ ਨੇ ਪੁੱਛ ਲਿਆ, ਕਹਿਣ ਲੱਗੇ ਗੁਰੂ ਕੇ ਸਿੱਖਾ, ਕੀ ਤੈਨੂੰ ਆਪਣੇ ਜੀਵਨ ਨਾਲ ਪਿਆਰ ਨਹੀਂ? ਤੈਨੂੰ ਨਹੀਂ ਪਤਾ ਕਿ ਇੰਨੀ ਤੇਜ਼ ਰਫਤਾਰ ਪਾਣੀ ਚੱਲ ਰਿਹਾ, ਇਹ ਤੈਨੂੰ ਤੇ ਤੇਰੀ ਘੋੜੀ ਨੂੰ ਪਤਾ ਨਹੀਂ ਕਿੱਥੇ ਰੋੜ ਕੇ ਲੈ ਜਾਂਦਾ? ਕੀ ਤੈਨੂੰ ਭੈ ਨਹੀਂ ਆਉਂਦਾ? ਤੇ ਭਾਈ ਪਾਰੋ ਨੇ ਬਚਨ ਕਿਹਾ, ਕਹਿਣ ਲੱਗੇ ਜਿਹੜੇ ਆਪਣੀ ਬਾਂਹ ਗੁਰੂ ਦੇ ਹੱਥ ਵਿੱਚ ਦੇ ਦਿੰਦੇ ਨੇ ਨਾ, ਉਹਨਾਂ ਨੂੰ ਇਹ ਦਰਿਆ ਤੇ ਕੀ ਭਾਵ ਸਾਗਰ ਵਿੱਚ ਵੀ ਉਹ ਕਦੇ ਨਹੀਂ ਡੁੱਬਦੇ। ਮੇਰਾ ਗੁਰੂ ਉੱਥੇ ਵੀ ਬਾਂਹ ਫੜਦਾ ਹੈ, ਉੱਥੇ ਵੀ ਸਹਾਇਤਾ ਕਰਦਾ ਹੈ। ਇਸ ਹੀ ਭਾਈ ਪਾਰੋ ਨੇ ਜਿਹੜੇ ਕਦੇ ਗੱਲ ਨਹੀਂ ਸਨ ਕਰਦੇ, ਦੀਵਾਨ ਵਿੱਚ ਜਾਣਾ, ਸਤਿਗੁਰੂ ਜੀ ਦੇ ਬਚਨ ਸੁਣਨੇ, ਪਰ ਆਪ ਚੁੱਪ ਕਰਕੇ ਬੈਠੇ ਰਹਿਣਾ, ਸ਼ਾਂਤ ਅਵਸਥਾ ਵਿੱਚ ਕਦੇ ਬੋਲਦੇ ਨਹੀਂ ਸਨ। ਅਸੀਂ ਤੇ ਬਹੁਤੀ ਵਾਰੀ ਗੁਰੂ ਦੇ ਸੁਣਦੇ ਘੱਟ ਹਾਂ, ਆਪਣੇ ਗੁਰੂ ਨੂੰ ਸੁਣਾਉਣ ਵਾਸਤੇ ਜਾਂਦੇ ਹਾਂ। ਭਾਈ ਪਾਰੋ ਦੇ ਮਨ ਵਿੱਚ ਪਤਾ ਨਹੀਂ ਇੱਕ ਦਿਨ ਆਈ ਤੇ ਕਹਿਣ ਲੱਗੇ, ਪਾਤਸ਼ਾਹ ਮੇਰਾ ਜੀ ਕਰਦਾ ਮੈਂ ਕੋਈ ਬਚਨ ਕਰਾਂ। ਤੇ ਕਮਾਲ ਦੀ ਗੱਲ ਏ, ਸਤਿਗੁਰੂ ਜੀ ਦੇ ਮਨ ਵਿੱਚ ਕਿੰਨਾ ਕੁ ਪਿਆਰ ਹੋਵੇਗਾ ਉਸ ਸਿੱਖ ਵਾਸਤੇ। ਮੇਰੇ ਪਾਤਸ਼ਾਹ ਕਹਿਣ ਲੱਗੇ, ਭਾਈ ਪਾਰੋ ਮੈਂ ਤੇ ਤਰਸਦਾ ਤੂੰ ਵੀ ਕੋਈ ਬਚਨ ਕਰੇ, ਤੂੰ ਤੇ ਕਦੇ ਬੋਲਦਾ ਹੀ ਨਹੀਂ, ਮੈਂ ਤੇ ਤੈਨੂੰ ਤਰਸਦਾ ਤੇਰੇ ਬਚਨਾਂ ਨੂੰ। ਕਿੰਨਾ ਪਿਆਰਾ ਸਿੱਖ ਹੋਵੇਗਾ ਜਿਹਦੇ ਬਚਨਾਂ ਨੂੰ ਗੁਰੂ ਵੀ ਤਰਸਦੇ। ਧੰਨ ਭਾਗ ਤੂੰ ਕੁਝ ਕਹਿ, ਤੇ ਭਾਈ ਪਾਰੋ ਨੇ ਜਿਹੜਾ ਬਚਨ ਕਿਹਾ ਨਾ ਜੀ, ਕਹਿਣ ਲੱਗੇ ਪਾਤਸ਼ਾਹ ਸਿੱਖ ਰੋਜ਼ ਦਰਸ਼ਨ ਕਰਨ ਨਹੀਂ ਆਉਂਦੇ, ਕੋਈ ਹਫ਼ਤੇ ਬਾਅਦ ਦਰਸ਼ਨ ਕਰਨ ਆਉਂਦਾ ਹੈ, ਕੋਈ ਮਹੀਨੇ ਬਾਅਦ ਦਰਸ਼ਨ ਕਰਨ ਆਉਂਦਾ ਹੈ, ਕੋਈ 2 ਮਹੀਨਿਆਂ ਬਾਅਦ ਆਉਂਦਾ ਹੈ, ਕੋਈ 6 ਮਹੀਨਿਆਂ ਬਾਅਦ ਆਉਂਦਾ ਹੈ, ਕੋਈ ਸਾਲ ਬਾਅਦ ਆਉਂਦਾ ਹੈ। ਤੇ ਮੇਰਾ ਜੀ ਕਰਦਾ ਹੈ ਕਿ ਪਾਤਸ਼ਾਹ ਇੱਕ ਦਿਨ ਐਸਾ ਰੱਖ ਦਿਓ ਜਿੱਦਣ ਸਾਰੇ ਸਿੱਖ ਆ ਕੇ ਆਪਣੇ ਗੁਰੂ ਦਾ ਦੀਦਾਰ ਕਰਨ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨਾ ਘੁੱਟ ਕੇ ਛਾਤੀ ਨਾਲ ਲਾਇਆ ਭਾਈ ਪਾਰੋ ਨੂੰ ਤੇ ਕਹਿਣ ਲੱਗੇ, ਭਾਈ ਪਾਰੋ ਇਹਦੇ ਨਾਲ ਕੀ ਹੋਵੇਗਾ? ਜੇ ਸਾਰੇ ਸਿੱਖ ਇਕੱਠੇ ਹੋ ਕੇ ਆਉਣਗੇ ਤੇ ਕੀ ਹੋਵੇਗਾ? ਭਾਈ ਪਾਰੋ ਨੇ ਬੜਾ ਪਿਆਰਾ ਬਚਨ ਕਿਹਾ। ਕਹਿਣ ਲੱਗੇ, ਪਾਤਸ਼ਾਹ ਜਿੱਥੇ ਸਿੱਖ ਆਪਣੇ ਗੁਰੂ ਦਾ ਦਰਸ਼ਨ ਕਰਨਗੇ ਨਾ, ਉੱਥੇ ਸਿੱਖ ਸਿੱਖਾਂ ਦਾ ਦਰਸ਼ਨ ਵੀ ਕਰ ਲੈਣਗੇ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਸਿੱਖਾਂ ਦਾ ਵੀ ਦਰਸ਼ਨ ਕਰਨਗੇ। ਪਾਤਸ਼ਾਹ ਜਿਹੜੇ ਗੁਰੂ ਨਾਲ ਜੁੜੇ ਨੇ ਉਹਨਾਂ ਦਾ ਦਰਸ਼ਨ ਕਰਕੇ, ਉਹਨਾਂ ਨੂੰ ਵੇਖ ਕੇ ਦੂਜਿਆਂ ਨੂੰ ਜੁੜਨ ਦੀ ਪ੍ਰੇਰਣਾ ਮਿਲ ਜਾਏਗੀ। ਜੁੜਿਆ ਹੋਇਆਂ ਨੂੰ ਵੇਖ ਕੇ ਜੁੜਨ ਦੀ ਪ੍ਰੇਰਣਾ ਮਿਲੇਗੀ। ਪਾਤਸ਼ਾਹ ਜਿੱਥੇ ਸਿੱਖ ਨੂੰ ਗੁਰੂ ਕੋਲ ਬਹਿਣ ਦੀ ਜਾਚ ਆਵੇਗੀ, ਉੱਥੇ ਸਿੱਖ ਨੂੰ ਸਿੱਖ ਕੋਲ ਬਹਿਣ ਦੀ ਜਾਚ ਵੀ ਆ ਜਾਏਗੀ। ਮਾਫ ਕਰਨਾ, ਅਜੇ ਤੇ ਸਾਨੂੰ ਨਾ ਗੁਰੂ ਕੋਲ ਹੀ ਬਹਿਣਾ ਆਇਆ ਤੇ ਨਾ ਸਿੱਖ ਨੂੰ ਸਿੱਖ ਕੋਲ ਬਹਿਣਾ ਆਇਆ। ਅਸੀਂ ਤੇ ਗੁਰੂ ਦੀ ਹਜ਼ੂਰੀ ਵਿੱਚ ਵੀ ਉਹ ਬੋਲ ਕਬੋਲ ਬੋਲ ਜਾਂਦੇ ਹਾਂ ਕਿ ਸੰਸਾਰ ਦਾ ਸਾਊਪੁਣਾ ਵੀ ਸ਼ਰਮਸਾਰ ਹੋ ਜਾਂਦਾ ਕਿ ਸ਼ਾਂਤੀ ਦੇ ਪੁਤਲੇ ਕੀ ਪੈ ਕਰਦੇ ਨੇ। ਇਹ ਤੇ ਸਰੂਰ ਦੀ ਥਾਂ ਸੀ, ਇੱਥੇ ਫਤੂਰ ਕਿਵੇਂ ਆ ਗਿਆ? ਪਰ ਬਦਕਿਸਮਤੀ ਐਸਾ ਹੁੰਦਾ ਹੈ। ਇੱਕ ਵਿਦਵਾਨ ਨੇ ਬਹੁਤ ਸੋਹਣੀ ਗੱਲ ਕਹੀ ਹੈ। ਉਹ ਕਹਿੰਦੇ ਨੇ, ਖੁਦਾਇਆ ਬਹੁਤ ਪਿਆਰਾ ਬਚਨ ਕਿਹਾ। ਕਹਿਣ ਲੱਗੇ, ਖੁਦਾ ਕੇ ਨਾਮ ਪੇ ਦਸਤੇ ਗਰੇਬਾਂ ਹੈ ਖੁਦਾ ਵਾਲੇ, ਕਿਉਂ ਸਰੂਰ ਦੀ ਥਾਂ ਫਤੂਰ? ਖੁਦਾ ਕੇ ਨਾਮ ਪੇ ਦਸਤੇ ਗਰੇਬਾਂ ਹੈ ਖੁਦਾ ਵਾਲੇ, ਜਿਤਨਾ ਜ਼ਿਕਰੇ ਖੁਦਾ ਹੈ ਖੌਫੇ ਖੁਦਾ ਕੰਮ ਹੈ। ਜਿੰਨਾ ਰੱਬ ਦਾ ਜ਼ਿਕਰ ਹੈ ਦਸਤੇ ਗਰੇਬਾਂ ਤੋਂ ਭਾਵ ਹੈ ਜਿਹੜੇ ਗਲਮੋ ਗਲਮੀ ਪੱਗੋ ਪੱਗੀ ਹੁੰਦੇ ਨੇ, ਜਿੰਨਾ ਰੱਬ ਦਾ ਜ਼ਿਕਰ ਹੈ ਉਹਨਾਂ ਅੰਦਰ ਭੈ ਨਹੀਂ ਡਰ ਨਹੀਂ, ਕਿਉਂਕਿ ਸਿੱਖ ਨੂੰ ਅਜੇ ਸਿੱਖ ਕੋਲ ਬਹਿਣਾ ਨਹੀਂ ਆਇਆ, ਸਿੱਖ ਨੂੰ ਗੁਰੂ ਕੋਲ ਬਹਿਣਾ ਨਹੀਂ ਆਇਆ। ਗੁਰੂ ਦੀ ਹਜ਼ੂਰੀ 'ਚ ਪੱਗਾਂ ਲਾਈਆਂ ਜਾਂਦੀਆਂ ਨੇ, ਬੋਲ ਕਬੋਲ ਬੋਲੇ ਜਾਂਦੇ ਨੇ। ਪਰ ਜਿਹੜੇ ਰੱਬ ਨਾਲ ਜੁੜੇ ਨੇ ਨਾ, ਉਹਨਾਂ ਵੱਲ ਵੇਖ ਕੇ ਜੁੜਨ ਦੀ ਪ੍ਰੇਰਣਾ ਮਿਲੇਗੀ। ਕਬੀਰ ਤਾਂ ਸਿਉ ਪ੍ਰੀਤ ਕਰ ਜਾਂ ਕੋ ਠਾਕੁਰ ਰਾਮ, ਪੰਡਤ ਰਾਜੇ ਭੂਪਤੀ ਆਵੇ ਕੌਣੇ ਕਾਮ। ਕਹਿੰਦੇ ਨੇ ਪੰਡਤ ਬੜਾ ਵਿਦਵਾਨ ਬੰਦਾ, ਕਹਿੰਦੇ ਇਹਨਾਂ ਵੀ ਤੇਰੇ ਕੰਮ ਨਹੀਂ ਆਉਣਾ, ਕਿਉਂਕਿ ਤੇ ਆਪ ਹੀ ਹੰਕਾਰ ਦੇ ਪਰੇ ਪਏ ਨੇ। ਜਿਹਦੇ ਕੋਲ ਥੋੜਾ ਜਿਹਾ ਗਿਆਨ ਆ ਜਾਂਦਾ ਉਹਦੇ ਅੰਦਰ ਹੰਕਾਰ ਦੀ ਮਾਤਰਾ ਵੀ ਵੱਧ ਜਾਂਦੀ ਹੈ, ਔਰ ਅੰਦਰ ਹਉਮੈ ਵੱਧ ਜਾਂਦੀ ਹੈ, ਹੰਕਾਰ ਵੱਧ ਜਾਂਦਾ ਹੈ। ਹਮ ਵੱਡ ਕਵ ਕਲੀਨ, ਹਮ ਪੰਡਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਭ ਨਾ ਨਾਸੀ। ਕਹਿੰਦੇ ਨੇ ਇਹ ਬੁੱਧ ਜਿਹੜੀ ਨਾ, ਇਹ ਦੂਰ ਨਹੀਂ ਹੁੰਦੀ ਕਿ ਮੇਰੇ ਵਰਗਾ ਕਵੀ ਕੋਈ ਨਹੀਂ, ਮੇਰੇ ਵਰਗਾ ਪੰਡਿਤ ਕੋਈ ਨਹੀਂ, ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੇਰੇ ਵਰਗੀ ਉੱਚੀ ਕੁੱਲ ਦਾ ਮਾਲਕ ਕੋਈ ਨਹੀਂ। ਅੰਦਰ ਹਉਮੈ ਤੇ ਹੰਕਾਰ। ਕਹਿੰਦੇ ਨੇ ਜਿਹੜੇ ਰਾਜੇ ਨੇ ਇਹਨਾਂ ਕੋਲੋਂ ਵੀ ਤੂੰ ਆਸ ਨਾ ਲਾਈ, ਕਿਉਂਕਿ ਜਿਹੜਾ ਆਪ ਮੰਗਤਾ ਉਹ ਦੂਜੇ ਨੂੰ ਕੀ ਦੇ ਸਕਦਾ ਹੈ। ਇੱਕ ਰਾਜੇ ਦੇ ਕੋਲ ਫਕੀਰ ਚਲਾ ਗਿਆ, ਅਜੇ ਪਹੁੰਚਿਆ ਸੀ ਮਹੱਲਾਂ ਵਿੱਚ ਤੇ ਕੀ ਵੇਖਦਾ ਕਿ ਰਾਜਾ ਜਾਂਦਿਆਂ ਨੂੰ ਦੁਆ ਪਿਆ ਕਰਦਾ ਹੈ ਤੇ ਦੁਆ ਵੀ ਇੰਨੀ ਲੰਮੀ ਕਿ ਮੇਰਾ ਇੰਨਾ ਰਾਜ ਪਾ ਕੇ ਮੇਰਾ ਹੋਰ ਵੱਡਾ ਹੋ ਜਾਏ, ਇੰਨੀਆਂ ਫੌਜਾਂ ਮੇਰੇ ਕੋਲ ਨੇ, ਮੇਰੇ ਕੋਲ ਹੋਰ ਫੌਜਾਂ ਆ ਜਾਣ ਵੱਧ ਜਾਣ, ਮੇਰਾ ਭੰਡਾਰਾ ਭਰ ਜਾਏ। ਇਹ ਫਕੀਰ ਸੁਣਦਾ ਰਿਹਾ ਤੇ ਜਦੋਂ ਇੱਕੋ ਦਮ ਵਾਪਸ ਮੁੜਿਆ ਤੇ ਰਾਜੇ ਨੇ ਵੀ ਉਧਰੋਂ ਅਰਦਾਸ ਦੁਆ ਦੀ ਸਮਾਪਤੀ ਕੀਤੀ, ਆਵਾਜ਼ ਮਾਰੀ, ਕਹਿਣ ਲੱਗਾ ਫਕੀਰ ਸਾਈਂ ਤੂੰ ਪਿੱਛੇ ਕਿਉਂ ਚਲਾ ਗਿਆ, ਤੂੰ ਕਿਸ ਕੰਮ ਆਇਆ ਸੀ ਦੱਸ। ਕਹਿਣ ਲੱਗਾ ਨਹੀਂ, ਜਿਸ ਕੰਮ ਆਇਆ ਸੀ ਨਾ ਹੁਣ ਮੈਨੂੰ ਲੋੜ ਨਹੀਂ, ਸਮਝ ਆ ਗਈ। ਪੁੱਛਿਆ ਕੀ? ਕਹਿਣ ਲੱਗਾ ਤੂੰ ਤੇ ਮੇਰੇ ਨਾਲੋਂ ਵੀ ਵੱਡਾ ਮੰਗਤਾ, ਤੂੰ ਤੇ ਮੇਰੇ ਨਾਲੋਂ ਵੱਡਾ ਭਿਖਾਰੀ ਹੈ, ਤੇ ਇੱਕ ਭਿਖਾਰੀ ਭਿਖਾਰੀ ਨੂੰ ਕੀ ਦੇ ਸਕਦਾ, ਮੈਂ ਵੀ ਉਹਦੇ ਕੋਲੋਂ ਹੀ ਮੰਗਾਂਗਾ ਜਿਹਦੇ ਕੋਲੋਂ ਤੂੰ ਝੋਲੀ ਅੱਡ ਕੇ ਮੰਗ ਰਿਹਾ ਸੀ। ਇਹਨਾਂ ਰਾਜਿਆਂ ਵੀ ਤੈਨੂੰ ਕੁਝ ਨਹੀਂ ਦੇਣਾ। ਭੂਪਤੀ, ਭੂਮੀ ਦੇ ਪਤੀ, ਵੱਡੇ ਵੱਡੇ ਜਗੀਰਦਾਰ, ਇਹਨਾਂ ਕੋਲੋਂ ਵੀ ਤੂੰ ਕੋਈ ਆਸ ਨਾ ਲਾਈ, ਪ੍ਰੀਤ ਕਰਨੀ ਹੈ ਤੇ ਇੱਕੋ ਦੇ ਨਾਲ ਕਰੀ। ਤਾਂ ਬੜਾ ਪਿਆਰਾ ਵਚਨ ਕਰਦੇ ਨੇ, ਆਵੇ ਕੌਣੇ ਕਾਮ, ਕਹਿੰਦੀ ਇਹਨਾਂ ਨੇ ਤੇ ਕਿਸੇ ਕੰਮ ਨਹੀਂ ਆਉਣਾ, ਇਹ ਕੇਵਲ ਧੋਖਾ ਹੈ। ਕਬੀਰ ਇੱਕ ਸਿਉਂ, ਕਬੀਰ ਪ੍ਰੀਤ ਇੱਕ ਸਿਉਂ ਕੀਏ, ਆਣ ਡੁੱਬਦਾ ਜਾਏ। ਕਹਿੰਦੇ ਨੇ ਕਿ ਪਿਆਰਿਆ ਜੇ ਪਿਆਰ ਕਰਨਾ ਹੀ ਨਾ ਤੇ ਇੱਕ ਨਾਲ ਕਰ, ਆਣ ਤੋਂ ਭਾਵ ਹੁੰਦਾ ਹੋਰ। ਜਦੋਂ ਬੰਦਾ ਦੁਬਦਾ ਵਿੱਚ ਫਸ ਜਾਂਦਾ ਨਾ ਉਦੋਂ ਕਿਸੇ ਪਾਸੇ ਨਹੀਂ ਜੇ ਪਹੁੰਚ ਸਕਦਾ। ਦੁਬਦਾ ਵਿੱਚ ਪਿਆ ਬੰਦਾ ਜਿਹੜਾ ਨਾ ਉਹਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਮੈਂ ਹੁਣ ਤੁਰਨਾ ਕਿਹੜੇ ਰਸਤੇ ਤੇ ਹੈ, ਕਿਸ ਪਾਸੇ ਨੂੰ ਤੁਰਨਾ। ਇੱਕ ਅਦੀਬ ਕਹਿੰਦਾ ਕੁਛ ਸੋਤੇ ਮੇਂ ਕੱਟ ਗਈ, ਕੁਛ ਗੁਨਾਹੋ ਮੇਂ ਕੱਟ ਗਈ, ਕੁਛ ਰੋਤੇ ਮੇਂ ਕੱਟ ਗਈ, ਕੁਛ ਆਹੋ ਮੇਂ ਕੱਟ ਗਈ, ਮੰਜ਼ਿਲ ਪੇ ਚਲਨੇ ਵਾਲੇ ਮੰਜ਼ਿਲ ਪੇ ਜਾ ਲੱਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੇਂ ਕੱਟ ਗਈ। ਜਿਹੜੇ ਰੋਜ਼ ਹੀ ਰਸਤਾ ਬਦਲਦੇ ਰਹਿੰਦੇ ਨੇ ਨਾ ਉਹ ਦੁਬਦਾ ਵਿੱਚ ਪਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਮੇਰੀ ਮੰਜ਼ਿਲ ਕਿਸ ਪਾਸੇ ਹੈ, ਉਹ ਕਦੇ ਵੀ ਮੰਜ਼ਿਲ ਤੇ ਨਹੀਂ ਪਹੁੰਚਦੇ। ਤਾਂ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਬੀਰ ਪ੍ਰੀਤ ਇੱਕ ਸਿਉਂ ਕੀ ਹੈ। ਕਹਿੰਦੇ ਨੇ ਜੇ ਪ੍ਰੀਤ ਕਰਨੀ ਹੈ ਨਾ ਤੇ ਇੱਕ ਦੇ ਨਾਲ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਿ ਛੋਟੇ ਛੋਟੇ ਜੀਵਾਂ ਵੱਲ ਵੇਖੀਏ ਤੇ ਬੜੀ ਹੈਰਾਨਗੀ ਹੁੰਦੀ ਏ ਕਿ ਪਤੰਗਾ ਦੀਵੇ ਦੀ ਲਾਟ ਤੇ ਚੱਲ ਕੇ ਆਉਂਦਾ ਹੈ, ਪਰ ਪਤੰਗੇ ਦਾ ਬੜਾ ਪਿਆਰ ਹੈ ਲਾਟ ਦੇ ਨਾਲ, ਸ਼ਮਾ ਦੇ ਨਾਲ, ਪਰ ਸ਼ਮਾ ਦਾ ਪਿਆਰ ਕੋਈ ਨਹੀਂ, ਦੀਵੇ ਦਾ ਪਿਆਰ ਕੋਈ ਨਹੀਂ ਪਤੰਗੇ ਦੇ ਨਾਲ। ਉਹ ਤੇ ਜਦੋਂ ਪਤੰਗਾ ਆਉਂਦਾ ਉਦੋਂ ਹੀ ਸਾੜ ਕੇ ਸਵਾਹ ਕਰ ਦਿੰਦਾ, ਉਹ ਪਰਵਾਨਾ ਉੱਥੇ ਹੀ ਸ਼ਮਾ ਤੇ ਸੜ ਜਾਂਦਾ ਹੈ। ਪਰ ਕੀ ਉਸ ਤੋਂ ਬਾਅਦ ਪਤੰਗਾ ਉਸ ਸ਼ਮਾ ਤੇ ਉਸ ਲਾਟ ਤੇ ਉਸ ਦੀਵੇ ਤੇ ਆਉਣੋਂ ਹਟ ਗਿਆ? ਨਹੀਂ, ਸਦੀਆਂ ਤੋਂ ਆ ਰਿਹਾ ਔਰ ਅੱਜ ਵੀ ਆ ਰਿਹਾ। ਕਹਿੰਦੇ ਨੇ ਦੀਪਕ ਪੇ ਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪਕ ਇਹ ਮਹਾਂ ਵਿਪਰੀਤ ਮਿਲੇ ਜਾ ਰਿਹਾ ਹੈ। ਕਹਿੰਦੇ ਨੇ ਦੀਵੇ ਦੇ ਕੋਲ ਪਿਆਰ ਨਹੀਂ, ਉਹ ਤੇ ਸਾੜ ਕੇ ਸਵਾਹ ਕਰ ਦਿੰਦਾ ਹੈ। ਅਲ ਚਲ ਆਵਤ ਕਮਲ ਪੈ ਸਨੇਹ ਕਰ, ਕਮਲ ਸਫੁੰਟ ਗਹਿ ਬਾਂਧ ਪ੍ਰਾਣ ਪਰਹਾਰ ਹੈ। ਭੌਰਾ ਚੱਲ ਕੇ ਆਉਂਦਾ, ਆ ਕੇ ਕਮਲ ਫੁੱਲ ਤੇ ਬੈਠਦਾ, ਬੜਾ ਪਿਆਰ ਹੈ ਮੰਡਰਾਂਦਾ ਉਸ ਫੁੱਲ ਤੇ, ਪਰ ਫੁੱਲ ਦਾ ਪਿਆਰ ਕੋਈ ਨਹੀਂ ਭੌਰੇ ਨਾਲ। ਉਹ ਤੇ ਆਪਣੀਆਂ ਪੰਖੜੀਆਂ ਦੇ ਵਿੱਚ, ਜਦ ਸ਼ਾਮ ਹੁੰਦੀ ਹੈ ਨਾ ਫੁੱਲ ਇਕੱਠਾ ਹੁੰਦਾ, ਪੰਖੜੀਆਂ ਦੇ ਵਿੱਚ ਘੁੱਟ ਕੇ ਉਸ ਭੌਰੇ ਦੇ ਪ੍ਰਾਣ ਕੱਢ ਦਿੰਦਾ ਹੈ, ਕਿਉਂਕਿ ਇੱਕ ਪਾਸੇ ਦੀ ਪ੍ਰੀਤ ਹੈ ਦੋ ਪਾਸੇ ਦੀ ਨਹੀਂ। ਮਨ ਬਚ ਕਰਮ ਜਲ ਮੀਨ ਲਵਲੀਨ ਗਤ ਬਿਸ਼ਰਤ ਰਾਖ ਨਾ ਸਕਤ ਗਹਿ ਡਾਰ ਹੈ। ਕਹਿੰਦੇ ਨੇ ਮਨ ਕਰਕੇ ਬਚ ਕਰਕੇ ਕਰਮਾਂ ਕਰਕੇ ਮੱਛੀ ਦਾ ਪਿਆਰ ਹੈ ਪਾਣੀ ਦੇ ਨਾਲ, ਉਹ ਪਾਣੀ ਤੋਂ ਬਗੈਰ ਜਿੰਦਾ ਹੀ ਨਹੀਂ ਰਹਿ ਸਕਦੀ। ਇੰਨੀ ਪ੍ਰੀਤ ਕਿ ਕਹਿੰਦੇ ਨੇ ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਕਹਿੰਦੇ ਨੇ ਮੱਛੀ ਨੂੰ ਫੜਿਆ, ਉਹਦੇ ਕਈ ਟੁਕੜੇ ਕੀਤੇ, ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰ ਲਏ, ਪਰ ਜਿਹੜਾ ਮੱਛੀ ਖਾਣ ਵਾਲਾ ਨਾ ਉਹਨੂੰ ਪੁੱਛ ਕੇ ਵੇਖੋ, ਜਿਹੜਾ ਰਾਤ ਨੂੰ ਇੱਕ ਵਾਰੀ ਵੀ ਪਾਣੀ ਨਹੀਂ ਸੀ ਪੀਂਦਾ, ਉਹਨੂੰ ਦੋ ਤਿੰਨ ਵਾਰੀ ਉੱਠ ਕੇ ਪਾਣੀ ਪੀਣਾ ਪਿਆ। ਕਾਰਨ ਕੀ ਹੈ ਕਿ ਜਿਹੜੇ ਮੱਛੀ ਦੇ ਟੁਕੜੇ ਅੰਦਰ ਗਏ ਨੇ ਉਹ ਅਜੇ ਵੀ ਪਾਣੀ ਦੀ ਪੁਕਾਰ ਕਰਦੇ ਨੇ, ਉਹਨਾਂ ਦੀ ਪ੍ਰੀਤ ਪਾਣੀ ਦੇ ਨਾਲ ਹੈ। ਮਨ ਵਚ ਕਰਮ ਜਲ ਮੀਨ ਲਵਲੀਨ ਗਤ ਬਿਸ਼ਰਤ ਰਾਖ ਨਾ ਸਕਤ ਗਹਿ ਡਾਰ ਹੈ। ਪਰ ਕਦੇ ਪਾਣੀ ਨੇ ਤੇ ਨਹੀਂ ਆਖਿਆ, ਉਹ ਮੇਰੇ ਹੁੰਦਿਆਂ ਤੈਨੂੰ ਕੋਈ ਫੜ ਕੇ ਲੈ ਜਾਏ ਐਸਾ ਹੋ ਹੀ ਨਹੀਂ ਸਕਦਾ, ਜੇ ਕੋਈ ਤੈਨੂੰ ਫੜਨ ਲੱਗੇਗਾ ਮੈਂ ਉਹਨੂੰ ਡੋਬ ਕੇ ਮਾਰ ਦਿਆਂਗਾ। ਨਹੀਂ, ਕਾਰਨ ਕੀ ਹੈ ਕਿ ਪਾਣੀ ਦੀ ਪ੍ਰੀਤ ਹੀ ਕੋਈ ਨਹੀਂ, ਇੱਕ ਪਾਸੇ ਦੀ ਪ੍ਰੀਤ ਹੈ, ਦੋ ਪਾਸੇ ਦੀ ਨਹੀਂ। ਪਰ ਕਹਿੰਦੇ ਨੇ ਕਿ ਵੇਖੋ, ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕਰੇ ਮਰੇ ਨਾ ਟਰੇ। ਉਹਨਾਂ ਨੂੰ ਪ੍ਰੀਤ ਕਰਨ ਦੇ ਵਿੱਚ ਵੀ ਦੁੱਖ ਮਿਲਦਾ ਹੈ, ਮੌਤ ਮਿਲਦੀ ਹੈ, ਪਰ ਉਹ ਫਿਰ ਵੀ ਕਦੇ ਪਿੱਛੇ ਨਹੀਂ ਹਟਦੇ। ਭੌਰਾ ਕਦੇ ਨਹੀਂ ਕਹਿੰਦਾ ਕਿ ਮੈਂ ਹੁਣ ਕਮਲ ਦੇ ਫੁੱਲ ਤੇ ਨਹੀਂ ਬਹਿਣਾ, ਮੱਛੀ ਕਦੇ ਨਹੀਂ ਕਹਿੰਦੀ ਕਿ ਮੈਂ ਹੁਣ ਪਾਣੀ ਚ ਵੜਨਾ ਹੀ ਨਹੀਂ। ਉਹਨਾਂ ਦਾ ਜੀਵਨ ਹੈ। ਪਤੰਗਾ ਕਦੇ ਨਹੀਂ ਕਹਿੰਦਾ ਕਿ ਮੈਂ ਹੁਣ ਭੁੱਲ ਕੇ ਵੀ ਦੀਵੇ ਤੇ ਕਦੇ ਨਹੀਂ ਜਾਣਾ, ਇਹਨੇ ਮੇਰੇ ਸਾਥੀਆਂ ਨੂੰ, ਮੇਰੇ ਵੱਡਿਆਂ ਨੂੰ ਸਾੜ ਕੇ ਸੁਆਹ ਕੀਤਾ। ਨਹੀਂ, ਉਹਨਾਂ ਦੀ ਪ੍ਰੀਤ ਹੈ, ਉਹ ਜਾਣਦੇ ਨੇ, ਭਾਵੇਂ ਦੁੱਖ ਦਾ ਹੀ ਪ੍ਰੀਤ। ਦੁੱਖ ਦਾ ਹੀ ਪ੍ਰੀਤ ਕੀ ਪ੍ਰਤੀਤ ਕਰੇ ਮਰੇ ਨਾ ਟਰੇ। ਮਰ ਤੇ ਜਾਂਦੇ ਨੇ ਪਰ ਟਲਦੇ ਨਹੀਂ। ਤੇ ਗੁਰਸਿੱਖ ਸੁੱਖ ਦਾ ਹੀ ਪ੍ਰੀਤ ਕਿਉਂ ਵਿਸਾਰ ਹੈ? ਕਹਿੰਦੇ ਨੇ ਉਹ ਗੁਰੂ ਕੇ ਸਿੱਖਾ, ਤੇਰੀ ਤੇ ਸੁੱਖ ਦਾ ਹੀ ਪ੍ਰੀਤ ਹੈ। ਤੇਰਾ ਤੇ ਗੁਰੂ ਤੈਨੂੰ ਕਿਤੇ ਜਰਾ ਜਿਨੀ ਵੀ ਝਰੀਟ ਨਹੀਂ ਆਉਣ ਦਿੰਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਉਹ ਮੇਰਾ ਗੁਰੂ ਤੇ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਚਲਾ ਜਾਂਦਾ। ਫਿਰ ਸਿੱਖਾ, ਤੂੰ ਗੁਰੂ ਦਾ ਦਰ ਕਿਉਂ ਛੱਡ ਕੇ ਹੋਰ ਪਾਸੇ ਭਟਕਦਾ ਫਿਰਨਾ? ਕਬੀਰ ਇੱਕ ਸਿਉਂ ਪ੍ਰੀਤ ਇੱਕ ਸਿਉਂ ਕੀਏ, ਆਣ ਡੁੱਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰ ਮੁੰਡਾਏ। ਕਹਿੰਦੇ ਨੇ ਕਿ ਭਾਵੇਂ ਲਾਂਬੇ ਕੇਸ ਕਰ, ਇਹਦਾ ਮਤਲਬ ਕਿਤੇ ਇਹ ਨਾ ਸਮਝ ਲੈਣਾ ਕਿ ਕਬੀਰ ਜੀ ਨੇ ਵਿਰੋਧ ਕੀਤਾ ਸਿੱਖਾਂ ਦਾ ਜਿਹੜੇ ਕੇਸਾ ਧਾਰੀ ਨੇ। ਨਹੀਂ, ਅਸਲ ਵਿੱਚ ਸਿੱਖੀ ਦਾ ਤੇ ਜਨਮ ਹੀ ਉਸ ਤੋਂ ਬਾਅਦ ਵਿੱਚ ਹੋਇਆ ਹੈ। ਇਹ ਉਹਨਾਂ ਲੋਕਾਂ ਵਾਸਤੇ ਕਿਹਾ ਗਿਆ ਸੀ ਜਿਹੜੇ ਲੰਮੀਆਂ ਲੰਮੀਆਂ ਜਟਾਂ ਬਣਾਉਂਦੇ ਸਨ, ਜਿਹੜੇ ਜਟਾ ਜੂਟ ਸਨ, ਤੇ ਦੂਜੇ ਪਾਸੇ ਜਿਹੜੇ ਸੰਨਿਆਸੀ ਲੋਕ ਸਨ ਉਹਨਾਂ ਨੂੰ ਕਿਹਾ, ਜਿਹੜੇ ਰਗੜ ਕੇ ਸਿਰ ਮੁੰਨਦੇ ਨੇ ਸਨ। ਕਹਿਣ ਲੱਗੇ, ਗੱਲ ਜੜਾਵਾਂ ਰੱਖਣ ਨਾਲ ਵੀ ਨਹੀਂ ਬਣਨੀ ਤੇ ਸਿਰ ਮਨਾਉਣ ਨਾਲ ਵੀ ਨਹੀਂ ਬਣਨੀ, ਗੱਲ ਤੇ ਬਣੇਗੀ ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਨਾਲ। ਕਹਿੰਦੇ ਨੇ ਕਬੀਰ ਜੀ ਦਾ ਹੀ ਉਹਨਾਂ ਦਾ ਗ੍ਰੰਥ ਹੈ ਬੀਚਕ, ਉਹਦੇ ਵਿੱਚ ਬੜਾ ਪਿਆਰਾ ਬਚਨ ਕਰਦੇ ਨੇ। ਕਹਿੰਦੇ ਨੇ ਗੰਗ ਨਹਾਏ ਜੋ ਨਰ ਤਰ ਹੈ। ਕਹਿੰਦੇ ਨੇ ਜੇ ਗੰਗਾ ਦਾ ਇਸ਼ਨਾਨ ਕਰਨ ਨਾਲ ਹੀ ਬੰਦਾ ਤਰ ਜਾਂਦਾ ਹੋਵੇ, ਗੰਗ ਨਹਾਏ ਜੋ ਨਰ ਤਰ ਹੈ ਤੋ ਮੇਂਢਕ ਕਿਉਂ ਨਾ ਤਰ ਹੈ ਜਿਸ ਕੇ ਗੰਗਾ ਮੇ ਘਰ ਹੈ। ਕਹਿੰਦੇ ਨੇ ਡੱਡੂ ਤੇ ਰਹਿੰਦੇ ਹੀ ਗੰਗਾ ਦੇ ਵਿੱਚ, ਉਹਨੂੰ ਤਾਂ ਫਿਰ ਬ੍ਰਹਮ ਗਿਆਨੀ ਹੋ ਜਾਣਾ ਚਾਹੀਦਾ ਸੀ। ਗੰਗ ਨਹਾਏ ਜੋ ਨਰ ਤਰ ਹੈ ਮੇਂਢਕ ਕਿਉਂ ਨਾ ਤਰ ਹੈ ਜਿਸ ਕੇ ਗੰਗਾ ਮੇ ਘਰ ਹੈ। ਜਟਾ ਵਧਾਏ ਜੋ ਨਰ ਤਰ ਹੈ ਮੋਰ ਕਿਉਂ ਨਾ ਤਰ ਹੈ ਜਿਸ ਕੇ ਲੰਬੇ ਲੰਬੇ ਪਰ ਹੈ। ਸੰਖ ਵਜਾਏ ਜੋ ਨਰ ਤਰ ਹੈ ਗਧਾ ਕਿਉਂ ਨਾ ਤਰ ਹੈ ਜਿਸਕੇ ਸੰਖ ਜੈਸੇ ਸਵਰ ਹੈ। ਉਹਦੀ ਆਵਾਜ਼ ਹੀ ਸੰਖ ਵਰਗੀ, ਫਿਰ ਤੇ ਉਹਨੂੰ ਵੀ ਤਰ ਜਾਣਾ ਚਾਹੀਦਾ। ਕਹਿਤ ਕਬੀਰ ਸੋਈ ਨਰ ਤਰ ਹੈ ਕੌਣ, ਜਿਸ ਕੇ ਹਿਰਦੇ ਮੇਂ ਹਰ ਹੈ। ਜਿਹਦੇ ਹਿਰਦੇ ਵਿੱਚ ਪਰਮਾਤਮਾ ਵੱਸ ਗਿਆ, ਪਰਮਾਤਮਾ ਉਹਦੇ ਹਿਰਦੇ ਵਿੱਚ ਵੱਸਦਾ ਜਿਹਦੇ ਅੰਦਰੋਂ ਦੁਬਧਾ ਨਿਕਲ ਜਾਂਦੀ ਹੈ, ਦੁਚਿੱਤਾ ਨਹੀਂ ਹੁੰਦਾ। ਤੇ ਪਿਆਰਿਆ ਇੱਕ ਗੱਲ ਯਾਦ ਰੱਖੀ, ਤੇਰੀ ਗੱਲ ਬਣਨੀ ਉਦੋਂ ਹੈ ਤੇਰੇ ਦਿਮਾਗ 'ਚ ਇੱਕ ਗੱਲ ਬੈਠ ਜਾਏ ਕਿ ਹੁਣ ਦੀਨ ਚਾਹੀਦਾ ਕਿ ਦੁਨੀ ਚਾਹੀਦੀ ਹੈ। ਕਿਉਂਕਿ ਕਬੀਰ ਜੀ ਨਾ ਇੱਕੋ ਪ੍ਰਕਰਨ ਲੈ ਕੇ ਉਸਦੀ ਵਿਆਖਿਆ, ਸੰਬੰਧਿਤ ਸਾਰੇ ਸਲੋਕ ਕਬੀਰ ਜੀ ਦੇ। ਹੁਣ ਇੱਥੇ ਕਹਿੰਦੇ ਨੇ ਕਿ ਤੂੰ ਇਹ ਚੋਣ ਕਰ ਕਿ ਤੈਨੂੰ ਦੀਨ ਚਾਹੀਦਾ ਜਾਂ ਦੁਨੀ ਚਾਹੀਦੀ ਹੈ। ਜੇ ਤੇ ਤੂੰ ਦੀਨ ਨਾਲ ਜੁੜ ਗਿਆ ਤੇ ਦੀਨ ਦੀ ਕਿਰਪਾ ਦੇ ਨਾਲ ਤੇਰੀ ਦੁਨੀ ਵੀ ਸਵਰ ਜਾਏਗੀ, ਪਰ ਜੇ ਤੂੰ ਦੁਨੀ ਨਾਲ ਜੁੜਿਆ ਰਿਹਾ ਤੇ ਪਿਆਰਿਆ ਨਾ ਤੇਰਾ ਦੀਨ ਸਵਰਨਾ ਹੈ ਤੇ ਨਾ ਤੇਰੀ ਦੁਨੀ ਸਵਰਨੀ ਹੈ, ਦੋਵਾਂ ਚੋਂ ਕੁਝ ਵੀ ਪ੍ਰਾਪਤ ਨਹੀਂ ਹੋਣਾ। ਔਰੰਗਜ਼ੇਬ ਜਿਹੜਾ ਕਿ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਸੀ ਔਰ ਕਿੰਨਾ ਸ਼ਹਿਨਸ਼ਾਹ ਹਿੰਦ ਹੈ, ਹਿੰਦੁਸਤਾਨ ਦਾ ਬਾਦਸ਼ਾਹ, ਪਰ ਆਪ ਟੋਪੀਆਂ ਵੇ ਬਣਾ ਕੇ ਵੇਚ ਕੇ ਤੇ ਉਹਨਾਂ ਪੈਸਿਆਂ ਦੀ ਰੋਟੀ ਖਾਂਦਾ ਸੀ, ਸ਼ਾਹੀ ਖਜ਼ਾਨੇ ਵਿੱਚੋਂ ਪੈਸਾ ਵੀ ਨਹੀਂ। ਬੜੀ ਇਹਦੀ ਚਰਚਾ ਵੀ ਸੀ, ਪਰ ਹੈ ਕੇਵਲ ਤੇ ਕੇਵਲ ਬਨਾਵਟ ਸੀ, ਕੇਵਲ ਤੇ ਕੇਵਲ ਵਿਖਾਵਾ। ਮਲੰਮੇ ਦੇ ਗਹਿਣਿਆਂ ਦੀ ਚਮਕ ਬਹੁਤਾ ਚਿਰ ਨਹੀਂ ਰਹਿੰਦੀ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜਾ ਪਿਆਰਾ ਬਚਨ ਕਿਹਾ ਸੀ ਜ਼ਫਰਨਾਮੇ ਵਿੱਚ, ਕਹਿੰਦੇ ਨੇ ਨਾ ਇਮਾਂ ਪ੍ਰਸਤੀ ਨਾ ਔਜ਼ਾਏ ਦੀਨ, ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਨ। ਕਹਿੰਦੇ ਨੇ ਐ ਔਰੰਗਜ਼ੇਬ ਤੂੰ ਵਿਖਾਵਾ ਜਿੰਨਾ ਮਰਜ਼ੀ ਕਰ ਲੈ, ਪਰ ਨਾ ਤੇ ਤੇਰੇ ਕੋਲ ਇਮਾਨ ਹੈ, ਤੇਰੇ ਕੋਲ ਇਮਾਨ ਵੀ ਕੋਈ ਨਹੀਂ, ਤੈਨੂੰ ਦੀਨ ਤੇ ਭਰੋਸਾ ਵੀ ਕੋਈ ਨਹੀਂ, ਵਿਸ਼ਵਾਸ ਕੋਈ ਨਹੀਂ, ਤੈਨੂੰ ਮੁਹੰਮਦ ਸਾਹਿਬ ਦਾ ਵੀ ਯਕੀਨ ਕੋਈ ਨਹੀਂ, ਸਨਾਸ਼ ਕੋਈ ਨਹੀਂ, ਪਹਿਚਾਣ ਕੋਈ ਨਹੀਂ, ਤੈਨੂੰ ਉਸ ਖੁਦਾ ਦੀ ਪਹਿਚਾਣ ਕੋਈ ਨਹੀਂ, ਇੱਥੇ ਬਸ ਨਹੀਂ, ਤੈਨੂੰ ਮੁਹੰਮਦ ਸਾਹਿਬ ਦੀ ਵੀ ਪਹਿਚਾਣ ਕੋਈ ਨਹੀਂ, ਯਕੀਨ ਨਹੀਂ ਤੈਨੂੰ, ਨਾ ਸਾਹਿਬ ਸਨਾਸੀ ਨਾ ਮੁਹੰਮਦ ਯਕੀਨ, ਤੈਨੂੰ ਦੋਵਾਂ ਵਿੱਚੋਂ ਕੁਝ ਵੀ ਪ੍ਰਾਪਤੀ ਨਹੀਂ ਹੈ। ਇਸ ਕਰਕੇ ਗੱਲ ਤੇ ਉਦੋਂ ਬਣੇਗੀ ਜਦੋਂ ਆਪਣੇ ਆਪੇ ਨੂੰ ਪਹਿਲਾਂ ਸਵਾਰਨਾ ਪਏਗਾ। ਬਾਬਾ ਫਰੀਦ ਜੀ ਦਾ ਇੱਕ ਬੜਾ ਪਿਆਰਾ ਬਚਨ ਮੇਰੇ ਸਾਹਮਣੇ ਆਇਆ। ਬਾਬਾ ਜੀ ਕਹਿੰਦੇ ਨੇ ਕਿ ਮੇਰੀ ਇੱਕ ਦਿਨ ਖੁਦਾ ਦੇ ਨਾਲ ਗੱਲ ਹੋਈ। ਹੁਣ ਕਈ ਇੱਥੇ ਕਿੰਤੂ ਪਰੰਤੂ ਕਰਨ ਲੱਗਿਆ, ਇੱਕ ਮਿੰਟ ਲਾਣਗੇ, ਲਓ ਜੀ ਕਦੇ ਰੱਬ ਦੀ ਵੀ ਗੱਲ ਹੋਈ ਹੈ ਬੰਦੇ ਨਾਲ। ਪਿਆਰਿਓ, ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹਨਾਂ ਦੀ ਪਰਮਾਤਮਾ ਨਾਲ ਗੱਲ ਹੁੰਦੀ ਹੈ। ਸਾਹਿਬ ਹਮਰਾ ਸਦ ਬੋਲਣਤਾ, ਠਾਕੁਰ ਹਮਰਾ ਸਦ ਬੋਲਣਤਾ, ਉਹ ਤੇ ਸਦਾ ਹੀ ਬੋਲਦਾ ਹੈ, ਸਿਰਫ ਸਾਡੇ ਕੋਲ ਕੰਨ ਚਾਹੀਦੇ ਨੇ ਉਹਦੀ ਆਵਾਜ਼ ਨੂੰ ਸੁਣਨ ਵਾਸਤੇ। ਰੱਬ ਦੇ ਪਿਆਰੇ ਉਹਦੇ ਨਾਲ ਗੱਲਾਂ ਕਰਦੇ ਨੇ, ਤਾਂ ਹੀ ਤੇ ਕਿਹਾ ਸੀ ਭਗਤ ਨਾਮਦੇਵ ਜੀ ਨੇ ਵੀ, ਫਿਰ ਰੱਬ ਨੇ ਕਿਹਾ ਸੀ ਕਹੇ ਤਾਂ ਧਰਨ ਕੋਡੀ ਕਰੋ, ਕਹੇ ਤਾਂ ਲੇਖ ਕਰ ਉੱਪਰ ਧਰੋ, ਕਹੇ ਤਾਂ ਮੋਈ ਗਊ ਦਿਉ ਜੀ ਆਏ, ਸਭ ਕੋਈ ਦੇਖਿਆ ਪਤੀ ਆਏ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਜਦੋਂ ਮੇਰੀ ਗੱਲ ਹੋਈ ਨਾ ਤੇ ਪਰਮਾਤਮਾ ਨੇ, ਖੁਦਾ ਨੇ ਮੈਨੂੰ ਇੱਕ ਗੱਲ ਕਹੀ ਸੀ, ਕਹਿਣ ਲੱਗੇ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ। ਕਹਿੰਦੇ ਨੇ ਐ ਫਰੀਦ ਆਪਣੇ ਆਪ ਨੂੰ ਸਵਾਰਨਾ ਹੈ। ਬਹੁਤਾਤ ਵਿੱਚ ਲੋਕ ਕੀ ਕਰਦੇ ਨੇ, ਬੰਦਾ ਆਪਣੇ ਘਰ ਨੂੰ ਤੇ ਬੜਾ ਸਵਾਰ ਲੈਂਦਾ ਹੈ, ਬੰਦਾ ਆਪਣੇ ਕੱਪੜਿਆਂ ਨੂੰ ਬੜਾ ਸਵਾਰਦਾ ਹੈ, ਬੰਦਾ ਮਿੱਟੀ ਨੂੰ ਬੜਾ ਸਵਾਰਦਾ, ਮਿੱਟੀ ਤੋਂ ਫਿਰ ਇੱਟਾਂ ਬਣਾਉਂਦਾ ਉਹਨਾਂ ਨੂੰ ਬੜਾ ਸਵਾਰਦਾ, ਸੁੰਦਰ ਮਕਾਨ ਬਣਾਏ ਜਾਂਦੇ ਨੇ ਉਹਨਾਂ ਨੂੰ ਬੜਾ ਸਵਾਰਦਾ, ਹਰੇਕ ਚੀਜ਼ ਨੂੰ ਬੰਦਾ ਸਵਾਰਦਾ ਪਰ ਬਦਕਿਸਮਤੀ ਕਿ ਇਹਨੇ ਆਪਣੇ ਆਪ ਨੂੰ ਨਹੀਂ ਸਵਾਰਿਆ। ਇਹਦਾ ਸਾਰਾ ਜੀਵਨ ਦੂਜਿਆਂ ਨੂੰ ਸਵਾਰਨ 'ਤੇ ਲੰਘ ਜਾਂਦਾ ਹੈ। ਦੂਜਿਆਂ ਵਿੱਚ ਔਗਣ ਵੇਖਦਾ, ਦੂਜਿਆਂ ਵਿੱਚ ਖੋਟ ਇਹਨੂੰ ਨਜ਼ਰ ਆਉਂਦਾ, ਕਿਉਂਕਿ ਇਹ ਆਪਣੇ ਅੰਦਰ ਝਾਤੀ ਨਹੀਂ ਮਾਰਦਾ। ਇੱਕ ਅਦੀਬ ਦਾ ਬੜਾ ਪਿਆਰਾ ਕਥਨ ਹੈ, ਕਹਿੰਦੇ ਨੇ ਜਬ ਨਾ ਥੀ ਆਪਣੇ ਹਾਲ ਕੀ ਖਬਰ ਤੋ ਦੇਖਤੇ ਥੇ ਔਰੋਂ ਕੇ ਐਬੋ ਹੁਨਰ, ਜਬ ਆਪਣੇ ਗੁਨਾਹੋਂ ਪੇ ਪੜ ਗਈ ਨਿਗਾਹ ਤੋ ਦੁਨੀਆ ਮੇ ਕੋਈ ਵੀ ਬੁਰਾ ਨਾ ਰਹਾ। ਕਹਿੰਦੇ ਨੇ ਜਦੋਂ ਆਪਣੇ ਗੁਨਾਹ ਦਿਸਣ ਲੱਗ ਪੈਣ ਫਿਰ ਦੂਜਿਆਂ 'ਤੇ ਉਂਗਲ ਚੁੱਕਣੀ ਬੰਦਾ ਛੱਡ ਦਿੰਦਾ, ਪਰ ਬਦਕਿਸਮਤੀ ਆਪਣੇ ਅੰਦਰ ਤਾਂ ਵਹਿੰਦਾ ਹੀ ਨਹੀਂ। ਆਪਣੇ ਆਪ ਨੂੰ ਤਾਂ ਸਮਝਦਾ ਕਿ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ। ਤੋ ਇੱਥੇ ਵੀ ਬਾਬਾ ਜੀ ਕਹਿੰਦੇ ਨੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਕਹਿੰਦੇ ਨੇ ਤੂੰ ਇੱਕ ਦਾ ਬਣ ਜਾ, ਸਾਰਾ ਜਗਤ ਤੇਰਾ ਹੋ ਜਾਏਗਾ। ਅਸੀਂ ਕਹਿੰਦੇ ਹਾਂ ਨਾ ਕਿ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਣ ਤਜਤਨੇ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਤੇ ਦੂਜੇ ਪਾਸੇ ਜਿਹੜੇ ਇੱਕ ਮਾਲਕ ਦੇ ਨਹੀਂ ਰਹਿੰਦੇ ਉਹਨਾਂ ਵਾਸਤੇ ਵੀ ਹੈ, ਭਾਵੇਂ ਉਹ ਵੀ ਸਵਾਣ ਹੀ ਹੈ ਪਰ ਉਹਨਾਂ ਵਾਸਤੇ ਵੀ ਸ਼ਬਦ ਨੇ। ਕਹਿੰਦੇ ਨੇ ਕੁੱਤਾ ਦਰ ਦਰ ਫਿਰੇ ਦਰ ਦਰ ਦੁਰ ਦੁਰ ਹੋਏ, ਜੇ ਇੱਕ ਦਰ ਦਾ ਹੋ ਰਿਹਾ ਤਾਂ ਕਿਉਂ ਦੁਰ ਦੁਰ ਹੋਏ। ਇੱਕ ਨਾਲ ਜੁੜੇਗਾ ਤੇ ਜੇ ਨਾ ਜੁੜਿਆ ਤੇ ਫਿਰ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿੰਦੇ ਨੇ ਸਹੁਰੇ ਢੋਈ ਨਾ ਲਹੈ ਪੇਈਏ ਨਾ ਹੀ ਥਾਓ। ਕਹਿੰਦੇ ਨੇ ਉਹ ਜਿਹਨੂੰ ਸਹੁਰੇ ਢੋਈ ਨਾ ਮਿਲੇ, ਜਿਹਦੀ ਸਹੁਰੇ ਘਰ ਵਿੱਚ ਨਹੀਂ ਬਾਣ ਆਈ, ਪਿਰ ਵਾਤੜੀ ਨਾ ਪੁੱਛੇ ਤਨ ਸੁਹਾਗਣ ਨਾ। ਕਹਿੰਦੇ ਨੇ ਜਿਹਦੀ ਪਿਰ ਵਾਤ ਨਹੀਂ ਪੁੱਛਦਾ, ਉਹ ਖਸਮ ਉਹ ਮਾਲਕ ਉਹਦਾ ਪਤੀ ਉਹਦੀ ਵਾਤ ਨਹੀਂ ਪੁੱਛਦਾ ਤੇ ਆਪਣੇ ਆਪ ਨੂੰ ਸੁਹਾਗਣ ਖਵਾਉਂਦੀ, ਫਿਰ ਕਾਹਦੀ ਸੁਹਾਗਣ ਹੋਈ? ਪਤੀ ਦੇ ਨਾਲ ਤੇ ਉਹਦੀ ਸਾਂਝ ਹੀ ਨਹੀਂ ਬਣੀ ਤੇ ਸੁਹਾਗਣ ਕਿਵੇਂ ਹੋ ਗਈ? ਕੇਵਲ ਅਖੌਤੀ ਸੁਹਾਗਣ ਹੈ ਨਾ, ਕਹਿਣ ਨੂੰ ਸੁਹਾਗਣ ਹੈ। ਤੇ ਸਹੁਰੇ ਢੋਈ ਨਾ ਲਹੈ, ਸਹੁਰੇ ਘਰ ਵਿੱਚ ਥਾਂ ਨਹੀਂ ਮਿਲੀ, ਤੇ ਜਿਹਨੂੰ ਸਹੁਰੇ ਘਰ 'ਚ ਥਾਂ ਨਾ ਮਿਲੇ, ਬੱਚੀ ਕਿਤੇ ਰੁੱਸ ਕੇ ਆ ਜਾਏ ਤੇ ਪੁੱਛਦੇ ਨੇ ਪਹਿਲਾਂ ਕਿ ਦੱਸ ਤੂੰ ਕਿਵੇਂ ਆਈ, ਤੇ ਜੇ ਉਹ ਕਹਿ ਦੇਵੇ ਨਾ ਕਿ ਮੈਂ ਤੇ ਲੜ ਕੇ ਆ ਗਈ ਹਾਂ, ਤੇ ਸਿਆਣੇ ਮਾਪੇ ਕਹਿੰਦੇ ਨੇ ਬੇਟਾ ਤੈਨੂੰ ਵਿਆਹ ਕੇ ਭੇਜਿਆ ਅਸਾਂ ਉੱਥੇ, ਜੇ ਕੋਈ ਗੱਲਬਾਤ ਹੈ ਤੂੰ ਉੱਥੇ ਬੈਠ ਕੇ ਨਜਿੱਠ, ਤੇਰਾ ਇੱਥੇ ਕੋਈ ਕੰਮ ਨਹੀਂ, ਇੱਥੇ ਕੋਈ ਥਾਂ ਨਹੀਂ ਹੁਣ ਤੇਰੇ ਵਾਸਤੇ। ਪਰ ਕਈ ਐਸੇ ਵੀ ਹਨ ਵੀ ਮਾੜੀ ਜਿਹੀ ਗੱਲ ਹੋਈ ਤੇ ਚੁੱਕਿਆ ਪਰਸ ਤੇ ਬੱਚੀ ਸੌ ਪੇਕੇ ਘਰ ਆ ਜਾਂਦੀ, ਤੇ ਪੇਕੇ ਘਰ ਵੀ ਅੱਗੋਂ ਅਗਲਿਆਂ ਨੇ ਡਾਂਗ ਨੂੰ ਪਹਿਲਾਂ ਹੀ ਤੇਲ ਲਾਇਆ ਹੁੰਦਾ, ਵੇਖ ਲੈਂਦੇ ਹਾਂ ਕਿਹੜਾ ਸਾਡੀ ਕੁੜੀ ਨੂੰ ਕੁਝ ਕਹਿਣ ਵਾਲਾ। ਪਰ ਸਿਆਣੇ ਮਾਪੇ ਕਹਿੰਦੇ ਨੇ ਨਹੀਂ ਬੇਟਾ, ਤੇਰਾ ਉਹੀ ਘਰ ਹੈ, ਤੂੰ ਉੱਥੇ ਹੀ ਰਹਿਣਾ, ਉਹੀ ਤੇਰੇ ਮਾਂ ਬਾਪ ਨੇ। ਜੇ ਕਿਸੇ ਗੱਲੋਂ ਕੋਈ ਗੱਲ ਹੋਈ ਵੀ ਹੈ ਨਾ ਤੇ ਉਹਨੂੰ ਪਿਆਰ ਨਾਲ ਬਹਿ ਕੇ ਨਜਿੱਠਿਆ ਜਾ ਸਕਦਾ, ਪਰ ਜਿਹਨੂੰ ਸਹੁਰੇ ਘਰ ਵਿੱਚ ਥਾਂ ਨਾ ਮਿਲੇ ਉਹਨੂੰ ਪੇਈਏ ਭਾਵ ਪੇਕਿਆਂ ਵਿੱਚ ਵੀ ਨਹੀਂ ਜੇ ਮਿਲਦੀ, ਉਹਨੂੰ ਉੱਥੇ ਵੀ ਸਤਿਕਾਰ ਨਹੀਂ ਮਿਲਦਾ, ਉਹਨੂੰ ਅਦਬ ਉੱਥੇ ਵੀ ਨਹੀਂ ਮਿਲ ਸਕਦਾ। ਪਰ ਇਹ ਆਪਣਾ ਆਪਾ ਸਵਾਰਨਾ ਕਿਵੇਂ? ਅੰਦਰ ਭੈ ਰੱਖ ਕੇ, ਅੰਦਰ ਭਾਉ ਹੋਵੇ, ਅੰਦਰ ਪਿਆਰ ਹੋਵੇ, ਕਿਵੇਂ ਆਪਾਂ ਸਵਾਰਿਆ ਜਾਏ? ਅੰਦਰ ਪਿਆਰ ਰੱਖ ਕੇ, ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ, ਨਿਰਮਲ ਭਾਉ ਹੋਣਾ ਚਾਹੀਦਾ ਤਾਂ ਅੰਦਰ ਪਿਆਰ ਬਣਦਾ। ਤੇ ਜੇ ਪਿਆਰ ਬਣ ਗਿਆ ਨਾ ਤੇ ਫਿਰ ਹੋਰ ਪਾਸੇ ਦੀ ਦੁਬਿਧਾ ਨਹੀਂ। ਫਿਰ ਕੇਵਲ ਇੱਕੋ ਨਾਲ ਹੀ ਸਾਂਝ ਬਣੀ ਰਹਿੰਦੀ ਹੈ, ਉਹ ਹੈ ਪਰਿਪੂਰਨ ਪਰਮਾਤਮਾ। ਕਬੀਰ ਪ੍ਰੀਤ ਇੱਕ ਸਿਉਂ ਕੀਏ, ਇੱਕ ਨਾਲ ਪ੍ਰੀਤ। ਕਹਿੰਦੇ ਨੇ ਕਿ ਭੌਰਾ ਇੱਕ ਫੁੱਲ ਤੇ ਨਹੀਂ ਬੈਠਦਾ, ਤੇ ਕਿਸੇ ਨੇ ਨਾ ਚੰਪਾ ਦੇ ਫੁੱਲ ਨੂੰ ਸਵਾਲ ਕਰ ਦਿੱਤਾ, ਕਹਿਣ ਲੱਗੇ ਚੰਪਾ ਭੋਰਾ ਬਾਕੀ ਫੁੱਲਾਂ ਤੇ ਸਾਰਿਆਂ ਤੇ ਬੈਠਦਾ, ਤੇਰੇ ਤੇ ਕਿਉਂ ਨਹੀਂ ਬੈਠਦਾ? ਚੰਪਾ ਤੁਝ ਮੇਂ ਤੀਨ ਗੁਣ, ਰੂਪ ਰੰਗ ਅਰਬਾਸ। ਕਹਿੰਦੇ ਨੇ ਜਿਹੜੇ ਇੱਕ ਫੁੱਲ ਦੇ ਵਿੱਚ ਤਿੰਨ ਗੁਣ ਹੋਣੇ ਲਾਜ਼ਮੀ ਨੇ ਨਾ, ਉਹ ਤੇਰੇ ਵਿੱਚ ਮੌਜੂਦ ਨੇ, ਰੂਪ ਰੰਗ ਔਰ ਸੁਗੰਧੀ ਵਾਸ਼ਨਾ। ਚੰਪਾ ਤੁਝ ਮੇਂ ਤੀਨ ਗੁਣ, ਰੂਪ ਰੰਗ ਅਰਬਾਸ। ਕਵਣ ਜੇ ਅਵਗਣ ਤੁਝੇ ਮੈਂ, ਜੋ ਭੌਰ ਨਾ ਬੈਠੇ ਪਾਸ। ਕਿਹੜਾ ਅਵਗਣ ਤੇਰੇ ਵਿੱਚ, ਤੇਰੇ ਕੋਲ ਭੌਰਾ ਕਿਉਂ ਨਹੀਂ ਆ ਕੇ ਬੈਠਦਾ? ਤੇ ਬੜਾ ਪਿਆਰਾ ਜਵਾਬ ਦਿੱਤਾ, ਸਾਥੀ ਮੁਝ ਮੈਂ ਤੀਨ ਗੁਣ, ਰੂਪ ਰੰਗ ਅਰਬਾਸ। ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ। ਕਹਿੰਦੇ ਨੇ ਜਿਹੜਾ ਇੱਕ ਦਾ ਕਦੇ ਹੋਇਆ ਹੀ ਨਹੀਂ, ਇੱਥੋਂ ਉੱਠਿਆ ਤੇ ਦੂਜੇ ਤੇ ਬਹਿ ਗਿਆ, ਦੂਜੋ ਉੱਠਿਆ ਤੀਜੇ ਤੇ ਬਹਿ ਗਿਆ, ਮੈਂ ਇਹੋ ਜਿਹੇ ਬੇਵਫਾ ਨੂੰ ਕਦੇ ਆਪਣੇ ਉੱਤੇ ਬਹਿਣ ਹੀ ਨਹੀਂ ਦਿੰਦਾ, ਮੈਂ ਇਹੋ ਜਿਹੇ ਦੇ ਨਾਲ ਕਦੇ ਸਾਂਝ ਹੀ ਨਹੀਂ ਪਾਉਂਦਾ। ਤੇ ਸੱਚ ਜਾਣਿਓ, ਜਿਹੜਾ ਉਸ ਇੱਕ ਦੇ ਨਾਲ ਪ੍ਰੀਤ ਕਰਦੇ ਨਾ, ਕਬੀਰ ਪ੍ਰੀਤ ਇੱਕ ਸਿਉਂ ਕੀਏ, ਆਣ ਦੁਬਦਾ ਜਾਏ, ਉਹਨਾਂ ਦੀਆਂ ਬਾਕੀ ਸਾਰੀਆਂ ਦੁਬਦਾ ਮਿਟ ਜਾਂਦੀਆਂ ਨੇ, ਉਹਨਾਂ ਨੂੰ ਕਿਸੇ ਭੇਖ ਦੀ ਲੋੜ ਨਹੀਂ ਹੁੰਦੀ। ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰੜ ਮੁੰਡਾਏ, ਭਾਵੇਂ ਰਗੜ ਕੇ ਸਿਰ ਮੰਨਿਆ, ਤੇ ਭਾਵੇਂ ਲੰਮੇ ਕੇਸ ਰੱਖੇ ਨੇ, ਗੱਲ ਇਹਦੇ ਨਾਲ ਨਹੀਂ ਬਣਨੀ। ਗੱਲ ਬਣੇਗੀ ਜਦੋਂ ਇੱਕ ਦੇ ਨਾਲ ਪ੍ਰੀਤ ਕਰਾਂਗੇ ਔਰ ਆਪਣਾ ਆਪਾਂ ਇੱਕ ਅੱਗੇ ਸਰੈਂਡਰ ਕਰਾਂਗੇ। ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਿਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ ਕੁਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਦੇਸ਼ ਵਿਦੇਸ਼ ਵਿੱਚ ਬੈਠ ਕੇ ਸਰਵਣ ਕਰ ਰਹੀਆਂ ਗੁਰੂ ਸਵਾਰੀਆਂ ਸੰਗਤਾਂ ਦਾ ਵੀ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।